ਜਪੋ ਜਪੋ ਲੇਖਨ ਜਿਹੜਾ ਨੇਤਰਿਆਂ ਦੀ ਲੰਬਾਈ ਇੱਕੋ ਜਿਹੀ ਹੁੰਦੀ ਹੈ। ਪਵਨ ਆਰੰਭ ਕਰਨਾ ਇਸੇ ਕਰਕੇ ਵਾਹੇ ਅਸੀਂ ਅੰਦਰ ਖਿੱਚਦੇ ਹਾਂ, ਅੱਖਰ ਨਹੀਂ ਹੈ ਹੁਣ ਅੱਖਰ ਨਿਕਲਣਗੇ, ਗੁਰੂ ਅੱਖਰ ਗੁਰੂ ਹੈ, ਪਵਨ ਹਵਾ ਦੀ ਆਵਾਜ਼ ਆ, ਪਵਨ ਆਰੰਭ ਮੈਂ ਵਾਹੇ ਨਾਲ ਸ਼ੁਰੂ ਕਰਦਾ, ਔਰ ਸ਼ਬਦ ਗੁਰੂ ਸੁਰਤੇ ਧੁਨੇ ਚਿਹੜਾ, ਜਿਹੜਾ ਗੁਰੂ ਸ਼ਬਦ ਹੈ ਸਾਡਾ ਉਹ ਵਾਹਿਗੁਰੂ ਦਾ ਹੀ ਰਖਾਇਕ ਹੈ, ਲੇਕਿਨ ਲਿਖਣ ਦੇ ਵਿੱਚ ਸਾਨੂੰ ਵਾਹਿਗੁਰੂ ਆਏਗਾ, ਲੇਕਿਨ ਪਵਨ ਆ ਹਵਾ ਅੰਦਰ ਖਿੱਚਣੀ ਹੈ। ਪਵਨ ਆਰੰਭ ਸਤਿਗੁਰ ਮਤ ਮੇਲਾ ਸ਼ਬਦ ਗੁਰੂ, ਜਿਹੜਾ ਗੁਰੂ ਕੱਢਣਾ ਸੀ ਉਹ ਜੀਵ ਆ, ਲੇਕਿਨ ਦੋਨਾਂ ਦੀ ਲੈਂਗਥ ਇੱਕੋ ਜਿਹੀ ਹੋਣੀ ਚਾਹੀਦੀ, ਨੇਤਰਿਆਂ ਦੀ ਵਾਹੇ ਦੀ ਵੀ ਅਤੇ ਗੁਰੂ ਦੀ। ਇਹ ਨਹੀਂ ਵੀ ਗੁਰੂ ਸ਼ੇਜੀ ਨੇ ਕਹਿਤਾ ਵਾਹੇ ਲੰਬੀ ਸੂਚ ਦਿੱਤੀ ਸਾਰੀ, ਨਹੀਂ। ਜਦੋਂ ਅਸੀਂ ਆ ਭੌਖੜਾ ਬਣਾਉਂਦੇ ਹਾਂ ਆ ਸਰੀਰ ਨੂੰ, ਭੌਖੜਾ ਇਹੋ ਸਾਡਾ ਜਪ ਤਪ ਹੈ, ਭੌਖੜਾ ਹੀ ਅਗਨ ਹੈ, ਭੌਖੜਾ ਹੀ ਸਾਡਾ ਅਗਨ ਤਪ ਹੈ, ਸਾਡਾ ਪਾਓ ਹੈ ਸਾਰਾ। ਅਸੀਂ ਹਾਰਡ ਲੇਬਰ ਇਸ ਤਰੀਕੇ ਦੇ ਲਾਉਣੀ ਆ ਅਭਿਆਸ ਦੇ ਉੱਤੇ, ਕਈ ਸਹੀ ਅਭਿਆਸ ਹੋਵੇ, ਅਭਿਆਸ ਤੇ ਜਿੱਦਾਂ ਮਰਜ਼ੀ ਕਰ ਲਓ ਠੀਕ ਹੈ ਪੈਂਦਾ, ਲੇਕਿਨ ਓਨਾ ਫਾਇਦਾ ਨਹੀਂ ਨਿਕਲਦਾ ਜਿੰਨਾ ਅਸੀਂ, ਸਾਡੀ ਆਊਟਪੁੱਟ ਘੱਟ ਨਿਕਲਦੀ ਹੈ, ਲੇਬਰ ਜ਼ਿਆਦਾ ਹੋ ਜਾਂਦੀ। ਇਸ ਕਰਕੇ ਧਿਆਨ ਨਾਲ ਅਭਿਆਸ ਕਰਨਾ, ਪਾਵਨ ਆਰੰਭ ਦੇ ਵਾਹੀ ਅੰਦਰ ਖਿੱਚਣਾ ਹੈ, ਔਰ ਗੁਰੂ ਜਿਸ ਵੇਲੇ ਤੁਸੀਂ ਪੂਰਾ ਨੇਤਰ ਖਿੱਚ ਕੇ ਗੁਰੂ ਛੱਡੋਗੇ, ਵਾਹੇ ਆਪਣੇ ਆਪ ਅੰਦਰ ਆਏਗੀ, ਕਿਉਂਕਿ ਜਦੋਂ ਗੁਰੂ ਕਹਿ ਕੇ ਹਵਾ ਕੱਢ ਸਿੱਟੀ ਤੇ ਅੰਦਰ ਵੈਕਿਊਮ ਕ੍ਰੀਏਟ ਹੋ ਜਾਂਦਾ ਹੈ, ਐਂਡ ਨੇਚਰ ਹੇਟਸ ਵੈਕਿਊਮ। ਨੇਚਰ ਦੀ ਆਦਤ ਹੈ ਵੀ ਜਿੱਥੇ ਖਾਲੀ ਥਾਂ ਉੱਥੇ ਭਰਨਾ, ਉੱਥੇ ਨੇਚਰ ਹੇਟਸ ਵੈਕਿਊਮ। ਸਾਡੇ ਪੇਟ ਦੇ ਵਿੱਚ ਜਦੋਂ ਭੌਖੜਾ ਗੁਰੂ ਕਹਿੰਦੇ ਪੇਟ ਪਿੱਛੇ ਚਲੇ ਜਾਂਦਾ ਅੰਦਰ, ਹੁਣ ਉਹਨੇ ਖਿੱਚਣੀ ਆਪਣੇ ਆਪ, ਪੇਟ ਤੁਹਾਡਾ ਖੁੱਲਣਾ। ਇਸ ਕਰਕੇ ਵੈਕਿਊਮ ਕ੍ਰੀਏਟ ਉਹਨੂੰ ਨੇਚਰ ਹੇਟਸ ਵੈਕਿਊਮ, ਹਰ ਵੇਲੇ ਉਹਨੇ ਵਾਹੇ ਅੰਦਰ ਆਪਣੇ ਆਪ ਆਉਣੀ। ਇਸੇ ਕਰਕੇ ਮਧਾਣੀਆਂ ਜਿਹਨਾਂ ਨਾਲ ਲੜਕੀਆਂ ਸਾਰੀਆਂ, ਉਹ ਇੱਕ ਬੁੱਢੀ ਖਿੱਚਦੇ ਆ, ਦੂਸਰੀ ਆਪਣੇ ਆਪ ਗਾਂ ਉੱਧਰ ਚੱਲ ਜਾਂਦੀ ਹੈ। ਇਹੋ ਬਾਬੇ ਨਾਨਕ ਨੇ ਕਿਹਾ, ਜਪੋ ਤਾਂ ਇੱਕੋ ਨਾਮਾ, ਇਹ ਮਨ ਇੱਟੀ ਹਾਥ ਕਰੋ ਹੁਣੇ ਨੇਤਰੋ, ਨੀਂਦ ਨਾ ਆਵੇ ਤੋ ਅਲਰਟ ਹੋ ਕੇ ਸਭ ਅਭਿਆਸ ਕਰਨਾ, ਲੇਕਿਨ ਤੇਜ਼ ਨਹੀਂ ਕਰਨਾ। ਤੇਜ਼ ਅਭਿਆਸ ਸਾਰੇ ਅਭਿਆਸ ਸਾਰੇ ਸਾਰਾ ਤੇਜ਼ ਪੇਟ ਦੇ ਨਾਲ ਤੁਹਾਡਾ ਮਨ ਹੀ ਅੰਦਰ ਰਹੇਗਾ, ਕਿਉਂਕਿ ਤੁਸੀਂ ਧੁੰਦ ਦੇ ਵਿੱਚ ਉੱਧਰ ਮਿਹਨਤ ਗੱਲ ਕਰ ਰਹੇ ਹੋ, ਛੇਤੀ ਛੇਤੀ ਅਭਿਆਸ ਕਰੋ, ਮਨ ਕਦੇ ਦਾ ਕਿਤੇ ਨਿਕਲ ਜਾਣਾ ਸਰ ਕਦੇ। ਇਸ ਕਰਕੇ ਸੰਗਤ ਦੇ ਵਿੱਚ ਜੁੜ ਕੇ ਆਰਾਮ ਦਾ ਅਭਿਆਸ ਕਰਨਾ ਥੋੜ੍ਹਾ ਜਿਹਾ, ਇਹ ਟਾਈਮ ਜ਼ਰੂਰੀ ਅਭਿਆਸ ਦਾ ਪਾਣ ਲੈਣੇ, ਜੋ ਚੀਜ਼ ਰਹਿਣੀ ਬਾਣੀ 'ਚ ਰਹਿਣੀ ਆਰਾਮ ਨਾਲ, ਜਿਹੜੀ ਸਾਰਿਆਂ ਦੀ ਸੰਗਤ ਦੀ ਹਰਕ ਦੀ ਸੰਗਤ 'ਚ ਧੁੰਨ ਹੈ, ਸਾਰੇ ਜਿੰਨੇ ਅਸੀਂ ਜਪ ਰਹੇ ਹਾਂ ਜੀ, ਰਿਜ਼ਲਟਾਂ ਧੁੰਨ ਨਿਕਲਣੀ ਉਤਰੀ ਉਹ ਆਕਾਸ਼ ਪਾੜ ਜਾਂਦੀ, ਪਰ ਉਹ ਧੁੰਨ ਕੱਢੀ ਨਹੀਂ ਹੈ। ਹਰੀ ਕਿੰਨੀਆਂ ਗੁਰੂਆਂ ਆਣ ਕੇ ਅਭਿਆਸ ਸੁਣ ਰਹੀਆਂ ਹੁੰਦੀਆਂ, ਉਹਨਾਂ ਨੂੰ ਤੰਗੀ ਹੁੰਦੀ ਹੈ ਜੇ ਅਸੀਂ ਅਭਿਆਸ ਗਲਤ ਕਰੀਏ ਤੇ, ਐਸਾ ਵਾਯੂਮੰਡਲ ਹੋਵੇ ਸਾਰਾ ਅਭਿਆਸ ਕਰਨਾ, ਨਵਾਂ ਵੀ ਬੰਦਾ ਕੋਈ ਆਵੇ ਰਫਤਾਰ ਤੇਜ਼ ਨਹੀਂ ਕਰਨੀ। ਇਸ ਕਰਕੇ ਉਹ ਆਪਣੀ ਪੂਰੀ ਆਕਸੀਜਨ ਅੰਦਰ ਭਰਨੀ ਹੈ। ਇਹ ਇਸ ਤਰ੍ਹਾਂ ਹੈ ਜਿੱਦਾਂ ਬੈਲਟ ਦੇ ਉੱਤੇ ਟਰਾਲੀਆਂ ਚੱਲ ਰਹੀਆਂ, ਔਰ ਕਿਸੇ ਫਰਨ ਸਾਂਭ ਕੇ ਆ ਕੇ ਉਹਨਾਂ ਨੇ ਟਰਾਲੀ ਖਾਲੀ ਹੋਣੀ ਹੈ, ਸੋਲਾ ਦੇਣਾ, ਅੱਗ ਪਕੜੀ, ਫਿਰ ਉਹ ਵਾਪਸ ਆਉਣੀ ਹੈ, ਫਿਰ ਤੁਰਨੀ ਆ, ਅਗਲੀ ਟਰਾਲੀ ਫਿਰ ਆਉਣੀ, ਉਹਨੇ ਫਿਰ ਸੁੱਟਣੀ। ਏਦਾਂ ਅਸੀਂ ਟੋਕਰੇ ਭਰ ਭਰ ਕੇ ਲਾਈਫ ਜ਼ਿੰਦਗੀ ਆਕਸੀਜਨ ਦੇ ਅੰਦਰ ਸੁੱਟਣੇ, ਉਹ ਹੈ ਸਾਡੀ। ਇਸੇ ਕਰਕੇ ਵੀ ਉਹਨੂੰ ਟਾਈਮ ਦਿਓ, ਗੁਰੂ ਨੂੰ ਪੂਰਾ ਅੰਦਰ ਜਿਹੜੀ ਆਕਸੀਜਨ ਖਿੱਚੀ ਆ ਉਹਨੂੰ ਕਾਰਬਨ ਡਾਈਆਕਸਾਈਡ ਬਣਨਾ, ਰੰਗ 'ਚ ਜਾਣਾ, ਔਰ ਸਾਰੇ ਗੁਰੂ ਨਾਲ ਕਹਿ ਕੇ ਸਾਡੇ ਤਾਂ ਤੱਕ ਆਕਸੀਜਨ ਜਾਣੀ ਹੈ, ਵਾਹੇ ਨਾਲ ਸਾਰੇ ਸਰੀਰ 'ਚ, ਗੁਰੂ ਨਾਲ ਇਹਨੇ ਤਾਂ ਤੱਕ। ਔਰ ਇਸੇ ਕਰਕੇ ਅਭਿਆਸੀਆਂ ਨੂੰ ਕਦੀ ਸਟਰੋਕ ਨਹੀਂ ਹੋਇਆ, ਅੱਡੀ ਵੱਡੀ ਬਿਮਾਰੀ ਸਟਰੋਕ ਦੀ ਅੱਜ ਕੱਲ੍ਹ ਕੋਈ, ਕਿਉਂਕਿ ਬਰੇਨ ਤੱਕ ਆਕਸੀਜਨ ਨਹੀਂ ਪਹੁੰਚਦੀ। ਸਾਡੇ ਜਾਓ ਕਿਸੇ ਪੁਰਾਤਨ ਗੁਰੂ ਜਾਂ ਪੁਰਾਣੇ ਅਭਿਆਸ ਕਰਕੇ ਦੇਣ, ਕਿੰਨੀਆਂ ਅੱਜ ਕੱਲ੍ਹ ਜਿੰਨੇ ਮਰ ਰਹੇ ਸਾਰੇ ਸਟਰੋਕ ਨਹੀਂ ਮਰ ਰਹੇ, ਤੈਅ ਹੈ ਸਾਰੇ, ਕਿਉਂਕਿ ਅਭਿਆਸ ਆਕਸੀਜਨ ਨੂੰ ਪੂਰੀ ਬਰੇਨ 'ਚ ਗਈ ਨਹੀਂ, ਬੋਡੀ 'ਚ ਗਈ ਨਹੀਂ ਆਕਸੀਜਨ, ਸਾਰੀ ਆਕਸੀਜਨ ਦੀ ਖੇਡ ਹੈ ਲਾਈਫ ਦੀ। ਔਰ ਸਾਇੰਟੀਫਿਕਲੀ ਬੈਲੈਂਸਡ ਅਭਿਆਸ ਹੈ ਗੁਰੂ ਨਾਨਕ ਦਾ, ਮੰਨਿਆ ਗਿਆ ਡਾਕਟਰਾਂ ਅਸੀਂ ਹੌਲੀ ਹੌਲੀ ਤੁਹਾਡੇ ਤੋਂ ਰੀਡ ਐਂਡ ਡਾਇਜੈਸਟ ਦੀਆਂ ਅਸੀਂ ਚੀਜ਼ਾਂ ਵਿਚਾਰ ਰਹੇ ਹਾਂ ਦੁਨੀਆਂ ਦੀਆਂ ਚੀਜ਼ਾਂ, ਉਹਨਾਂ ਨੇ ਕਿਹਾ ਪ੍ਰੋਪਰ ਬਰੀਦਿੰਗ 'ਤੇ, ਉਹਨੂੰ ਕਹਿੰਦੇ ਜੇ ਕਿਸੇ ਨੇ ਪ੍ਰੋਪਰ ਬਰੀਦਿੰਗ ਕਰਨੀ ਹੈ ਤਾਂ ਬੱਚੇ ਕੋਲੋਂ ਸਿੱਖੋ, ਜਿਹੜੇ ਡਾਇਪਰ ਲੱਗਾ ਉਹ ਪਿਆ ਸੁੱਤਾ ਪਿਆ, ਉਹਦੀ ਕਦੀ ਛਾਤੀ ਨਹੀਂ ਫੁੱਲਦੀ, ਉਹਦਾ ਡਾਇਪਰ ਲੱਗੇ ਤਾਂ ਢਿੱਡ ਫੁੱਲਦਾ, ਕਿਉਂਕਿ ਇਸ ਕਰਕੇ ਲੀਡਰ ਜਸਟਰ ਵਾਲਿਆਂ ਨੇ ਰਿਕਮੈਂਡ ਕੀਤਾ ਸਾਰਿਆਂ ਨੂੰ, ਬੜਿਆ ਬੜਿਆ ਡਾਕਟਰਾਂ ਨਾਲ ਇੰਗਲੈਂਡ ਦੇ ਵਿੱਚ ਹੁਣੇ ਜੇ ਅਸੀਂ ਸਾਡਾ ਬੰਦਾ ਉੱਥੇ ਸਾਰਾ ਡਾਕਟਰ ਕਹਿੰਦੇ ਅਸੀਂ ਆਕਸੀ ਉਹਨੇ ਪੇਪਰ ਪੜ੍ਹਿਆ ਫਸਟ ਆਇਆ ਰਸ਼ੀਆ ਦਾ ਡਾਕਟਰ ਸੀ ਉਹਨੇ ਕਿਹਾ ਇਹ ਉਹ ਕਹਿੰਦੇ ਜੀ ਦਿਸ ਇਜ਼ ਰਿਟਨ ਇਨ ਅਦਰ ਰਿਲੀਜੀਅਸ ਬੁੱਕ ਕਹਿੰਦੇ ਵੀਰ ਕਹਿੰਦੇ ਜੀ ਆਹ ਦੇਖੋ ਇਤਿਹਾਸ ਕਹਿੰਦਾ ਮੈਨੂੰ ਤੂੰ ਕਰਕੇ ਦੱਸ ਉਹ ਡਾਕਟਰ ਨਾਲ ਕਿਹਾ ਫਿਰ ਕਿੰਨੇ ਪਾਉਂਡ ਉਹਦੀ ਫੀਸ ਦੀ ਗੱਲ ਕਰਦੇ ਡਾਕਟਰ ਪਰ ਸਾਡਾ ਮਜੀਦ ਉਹ ਖੜਿਆ ਹੋਵੇ ਕਹਿੰਦੀ ਕਿ ਸਾਡੇ ਅਸੀਂ ਇਹਦੇ ਨਾਲ ਤੁਸੀਂ ਕਿੱਦਾਂ ਕਰਦੇ ਮੈਨੂੰ ਦੱਸ ਉਹ ਸਾਰਾ ਉਹਨੇ ਕਰਕੇ ਦੱਸਿਆ ਸਾਰਾ ਅਭਿਆਸ ਉਹ ਕਹਿੰਦਾ ਇਹ ਤੇ ਕਿੱਥੋਂ ਸਿੱਖਿਆ ਕਹਿੰਦੀ ਸਾਡੀ ਬਾਣੀ 'ਚ ਲਿਖਿਆ ਸਾਰਾ ਕਹਿੰਦੇ ਤੇਰੇ ਨਾਲ ਕੋਈ ਫੀਸ ਨਹੀਂ ਮਿਲ ਲੈਂਦਾ ਪਰ ਤੁਸੀਂ ਮੈਂ ਤੁਹਾਨੂੰ ਮੁੜ ਕੇ ਆਣ ਕੇ ਟਾਈਮ ਦਾਂਗਾ ਇਹੋ ਤੇ ਅਸੀਂ ਪੇਪਰ ਮਤਲਬ ਇਹ ਐਸਾ ਰਿਕਮੈਂਡਡ ਅਭਿਆਸ ਹੈ ਇਹ ਇਹ ਐਸੀ ਚੀਜ਼ ਹੈ ਕਿ ਜੇ ਸਹੀ ਤਰੀਕੇ ਨਾਲ ਕਰਨਗੇ ਸਾਰੀ ਦੁਨੀਆ ਆਪਣਾ ਫਾਇਦਾ ਅਤੇ ਸਿਹਤ ਦਾ ਦੇਖ ਸਕਦੇ ਇਸ ਕਰਕੇ ਆਕਸੀਜਨ ਨਹੀਂ ਮਿਲਦੀ ਬਾਡੀ ਨੂੰ ਤਾਂ ਬਿਮਾਰੀਆਂ ਪੈ ਰਹੀਆਂ ਇਸ ਕਰਕੇ ਖੁੱਲ੍ਹੀ ਹਵਾ 'ਚ ਅਭਿਆਸ ਕਰੋ ਕਦੀ ਗੰਦੀ ਹਵਾ 'ਚ ਅਭਿਆਸ ਨਾ ਕਰੋ ਸਾਰਾ ਆਰਾਮ ਦੇ ਔਰ ਐਸਾ ਕਰੋ ਜਿਹੜਾ ਨਾਲ ਦਾ ਡਿਸਟਰਬ ਨਾ ਹੋਏ ਕੋਈ ਕਿਉਂਕਿ ਹੀਆ ਕਾਹੋ ਨਾ ਦਿਖਾਏ ਸਾਡੇ ਮੈਂ ਕਿਸੇ ਦਾ ਹਿਰਦਾ ਨਾ ਦੱਸਿਆ ਦੂਰ ਕਰ ਦਿਓ ਕੋਈ ਆਗੀ ਜਗ੍ਹਾ ਲੱਭ ਸਕਦੇ ਹੋ ਇਸ ਕਰਕੇ ਹਰ ਇੱਕ ਚੀਜ਼ ਹੋ ਸਕਦੀ ਲੇਕਿਨ ਅਭਿਆਸ ਗਲਤ ਨਹੀਂ ਹੋਣ ਦੇਣਾ ਆਓ ਆਪਾਂ ਰਲ ਮੁੜ ਕੇ ਉਹ ਕੌਫਲਾ ਬਣਾਉਣਾ ਉਹਨੂੰ ਕੱਢਣਾ ਚਪਟੀਆਂ ਭਰਦਾ ਆਕਸੀਜਨ ਫਿਰ ਇਹੋ ਹੀ ਸਾਡਾ ਪਾਪ ਹੈ ਇਹੋ ਹੀ ਜਪ ਹੈ ਇਹੋ ਹੀ ਹਾਰਡ ਲੇਬਰ ਕਰਨੀ ਪਾਵਲਾ ਆਗਨ ਤਾਪ ਪਾਓ ਫਿਰ ਸਾਡਾ ਭਾਂਡਾ ਪਾਓ ਬਣਨਾ ਹੌਲੀ ਹੌਲੀ ਗਿਆਨ ਦਾਂਗੇ ਲੇਕਿਨ ਗਿਆਨ ਸਭ ਤੋਂ ਪਹਿਲਾਂ ਇਹੋ ਹੀ ਹੈ ਕਿ ਸਹਿਜ ਬੋਲੋ ਜੈਸੇ ਤਪ ਨਾ ਜਾਈ ਹਰੇ ਕਾ ਬਿਲੋ ਬਲੋ ਮੇਰੇ ਪਾਖਿਆਖੇ ਕੁੱਟਵੇਂ ਗੀਤ ਹੈ ਪਰ ਡੂੰਘੇ ਬੜੇ ਹੈ ਔਰ ਅਸੀਂ ਉਹਦੀ ਬਾਣੀ ਦੇ ਗਾਂ ਉਦਾਹਰਣ ਬਾਣੀ ਦੇ ਕੇ ਉਹ ਬਾਣੀ ਖੋਲ ਰਹੇ ਹਾਂ ਵੀ ਗੋਬਿੰਦ ਦੇ ਗੁਣ ਗਾਉਣਾ ਗਾਉਣਾ ਵਜਾਉਣਾ ਨਹੀਂ ਹੈ, ਕੀਰਤਨ ਕਰਨਾ ਨਹੀਂ ਹੈ, ਗੁਣ ਗਾਉਣੇ ਹੈ ਹੀ ਨਾਮ ਜਪਣ ਤੇ। ਜਦੋਂ ਦੀ ਅਸੀਂ ਇਹ ਬੈਠਕ ਸ਼ੁਰੂ ਹੋਈ ਆ ਕਾਫੀ ਖੋਲ ਚੁੱਕੀ ਹੈ ਪਿੱਛੇ, ਅੱਜ ਅਸੀਂ ਇਹਦੀ ਇਹ ਤੁਕ ਅੱਗੇ ਲੈ ਰਹੇ ਹਾਂ। ਪੰਨਾ ਹੈ 12 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਔਰ ਆਸਾ ਮਹੱਲਾ 5 ਅਸੀਂ ਪਿਛਲੀ ਬੈਠਕ 'ਚ ਇਹ ਸ਼ਬਦ ਲਿਆ ਸੀ ਵੀ ਦੋ ਰੰਗ ਹੈ ਦੁਨੀਆਂ 'ਚ, ਜਾਂ ਭਜਨ ਦਾ ਰੰਗ ਚੜ੍ਹਣਾ ਜਾਂ ਮਾਇਆ ਦਾ ਰੰਗ ਚੜ੍ਹਣਾ। ਜੇ ਮਾਇਆ ਦਾ ਰੰਗ ਚੜ੍ਹਿਆ ਰਿਹਾ ਭਜਨ ਦਾ ਰੰਗ ਨਾ ਚੜ੍ਹਿਆ ਕੀ ਹੋਏਗਾ? ਇਸ ਮਾਇਆ ਦੇ ਸਮੁੰਦਰ ਨੂੰ ਪਾਰ ਕਰਨਾ ਤੂੰ ਸਰੰਜਾਮ ਲਾਗ ਕੋਈ ਤਰੀਕਾ ਕਰ। ਭਾਵ ਜਲ ਤਰਨ ਕਾ ਹੈ, ਭਾਵ ਜਲ ਹੈ ਮਾਇਆ ਦਾ ਐਸਾ ਫਿਰ ਕੁਸ਼ਚਨ ਜਿਹੜਾ ਸਭ ਤੋਂ ਵੱਡਾ ਦੁਨੀਆਂ 'ਚ, ਏਡੀ ਵੱਡੀ ਮਾਇਆ ਹੈ ਜਿਹਨੂੰ ਤਰਨ ਦਾ ਕੋਈ ਇੰਤਜ਼ਾਮ ਕਰ। ਤੋ ਅਸੀਂ ਇਹ ਰਹਾਉ ਦੀ ਤੁਕ ਕਲੀਅਰ ਕੀਤੀ ਆ ਸਾਰਾ ਸ਼ਬਦ ਅਸੀਂ ਹੁਣ ਇਹਦੇ 'ਤੇ ਹੀ, ਕਿਉਂਕਿ ਕਿਉਂ ਜਨਮ ਬਿਰਖਾ ਜਾਤ ਹੈ, ਅਸੀਂ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਖੇੜੀ ਹੋਈ ਹੈ ਉਹਦਾ ਕੀ ਹੈ?
Yeah. Thank you.
कई युगा की तू रामायण ਪਹਿਲੇ ਸੱਤ ਜੁਗ ਤੋਂ ਲੈ ਕੇ ਤੂੰ ਬੰਦੇ ਤੂੰ ਬੰਦਾ ਹੀ ਬਣਦਾ ਆ ਰਿਹਾ, ਪਰ ਹਰ ਵਾਰੀ ਜਨਮ ਹਾਰ ਕੇ ਜਾਂਦਾ ਕਰਮ ਕਾਂਡਾਂ 'ਚ, ਇਹਨਾਂ ਚੀਜ਼ਾਂ 'ਚ, ਪੂਜਾ ਪਾਠਾਂ 'ਚ, ਨਾਮ ਜਪਦਾ ਨਹੀਂ, ਉਹ ਤੈਨੂੰ ਫਿਰ ਮਾਨਸ ਦਾ ਹੀ ਜਨਮ ਮਿਲੇਗਾ। ਬਹੁਤ ਕਿਤੇ ਭੈੜੇ ਕਰਮ ਕੀਤੇ ਹੋਣ, ਬੱਜਰ ਪਾਪ, ਤਾਂ ਕਿਤੇ ਜੂਨ 'ਚ ਬੰਦਾ ਜਾਂਦਾ ਹੈ, ਕਾਟਪੁਰ ਖੇਡਾ ਦਿਆਰ ਹੈ, ਉਹ ਮੁੜ ਕੇ ਫਿਰ ਤੈਨੂੰ ਬੰਦਾ ਚਾਂਸ ਦਿੰਦਾ ਵਾਰ ਵਾਰ। ਇਸ ਕਰਕੇ ਮਤ ਸਮਝੋ ਕਿ 84 ਲੱਖ ਜੂਨਾਂ ਦੇਖੋ, ਸਾਰੀਆਂ ਜੂਨਾਂ ਹੀ ਭੋਗਣ ਲਈ ਹੈ, ਇੱਕ ਜੂਨ ਛੁੱਟਣ ਲਈ ਹੈ, ਅਸੀਂ ਇਹਦੇ 'ਚ ਵੀ ਨਹੀਂ ਛੁੱਟਦੇ। ਤਾਂ ਲਿਖਿਆ ਵੀ ਇਹ ਜਿਹੜੀ ਤੈਨੂੰ ਹੁਣ ਤੇ ਤਿਆਰੇ ਨੂੰ ਮਿਲਣਾ ਤੂੰ, ਕਿਉਂਕਿ ਤੇਰੀ ਉਹਦੀ ਕਿਰਪਾ ਨਾਲ ਤੈਨੂੰ ਆ ਜਨਮ ਮਿਲਦਾ ਆ ਰਿਹਾ, ਪਰ ਤੂੰ ਹਰ ਵਾਰੀ ਹਾਰ ਕੇ ਜਾਂਦਾ। ਤੋ ਮਹਾਰਾਜ ਕਹਿੰਦੇ ਆ ਤੋਰੀ ਕਿਰਪਾ ਨਹੀਂ। ਜਿਹੜਾ ਟੇਪ ਰਿਕਾਰਡਰ ਚ ਨਾਮ ਸੁਣਦੇ ਟੇਪ ਰਿਕਾਰਡਰ ਤਰ ਜਾਊਗਾ। ਇੰਨਾ ਅਸੀਂ ਨਾਮ ਟੇਪਾਂ ਤੇ ਸੁਣਦੇ ਆ ਰਹੇ ਹਾਂ, ਸਾਰਾ ਕੁਛ ਚਾਰਾ ਫਲਸਫੀ ਲੈਣੀ ਹੈ। ਅਸੀਂ ਛੋਟੇ ਛੋਟੇ ਨੀਲ ਪੱਥਰ ਗੱਡ ਰਹੇ ਹਾਂ ਇਸ ਗਿਆਨ ਚ ਬਾਣੀ ਦੇ ਰਾਹੀਂ। ਕੀ ਗਨਕਾ ਤਰੀ ਸੀ, ਤੋਤਾ ਨਹੀਂ ਸੀ ਤਰਿਆ। ਆਮ ਉਹਦੀ ਕਹਾਵਤ ਆਉਂਦੀ ਜੀ, ਗਨਕਾ ਉਧਰ ਗਈ ਸਾਰੀ, ਦੇਖ ਲਓ ਤੋਤੇ ਨੂੰ ਪੜ੍ਹਾਉਂਦੀ ਸੀ ਰਾਮ 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 ਰਾਮ। ਅਸਰ ਕਾਹਦੇ 'ਤੇ ਹੋਇਆ? ਮਾਨਸ ਜੂਨੀ 'ਤੇ। ਤੋਤਾ ਨਹੀਂ ਉਧਰ ਸਕਦਾ, ਉਹ ਜੂਨ ਹੈ, ਮਾਨਸ ਜਨਮ 'ਚ ਹੀ ਉਧਰ ਹੋ ਗਈ। ਇਸ ਕਰਕੇ ਇਹਦੇ ਲਈ ਮਾਨਸ ਜਨਮ ਮਿਲਦੀ ਹੈ, ਇਹਦੇ 'ਚ ਨਾਮ ਜਪ ਕੇ ਉਧਰ ਸਕਦਾ, ਹੋਰ ਕੋਈ ਚੈਨਲ ਹੀ ਨਹੀਂ ਹੈ, ਕੋਈ ਤਰੀਕਾ ਹੀ ਨਹੀਂ ਹੈ। ਤਾਂ ਸ਼ਬਦ ਰੌਲਾ ਪਾ ਰਿਹਾ ਹੈ ਭਈ
ਜੋ ਕਿਸ ਪਾਣ ਜੋ ਕਿਸ ਪਾਣ।
ਕਰਮ ਕਾਂਡਾਂ 'ਚ ਪਿਆ ਰਿਹਾ, ਉਹ ਸਿਰਫ ਤੈਨੂੰ ਭੁਗਤਾ ਰਿਹਾ ਹੈ ਤੇਰਾ ਹੀ। ਅਸੀਂ ਜੀ ਕਦੇ ਨਹੀਂ ਰੱਬ 'ਤੇ ਸੁਣ ਸਕਦੇ ਕਿ ਜੀ ਅਸੀਂ ਨਾਮ ਨਹੀਂ ਜਪ ਸਕਦਾ, ਉਹਦਾ ਪਾਣਾ ਹੀ ਹੈ, ਨਹੀਂ ਇਹ ਫਿਲਾਸਫੀ ਨਹੀਂ ਹੈ। ਬਾਬਾ ਨਾਨਕ ਕਹਿੰਦਾ ਸੌ ਵਜੀ ਆ ਆਪਣਾ ਕੀ ਹੈ, ਬੰਦਾ ਆਪ ਕਰਦਾ ਹੀ ਹੈ ਤੇ ਲਿਖਿਆ ਆਸਾ ਦੀ ਵਾਰ। ਇਸ ਕਰਕੇ ਬੰਦੇ ਦੇ ਜਿਹੜੇ ਕਰਮਾਂ ਜਨਮਾਂ ਜਨਮਾਂ ਤੋਂ ਕਰਮ ਕਰਦਾ ਆ ਰਿਹਾ ਹੈ, ਉਹਦਾ ਫਲ ਭੁਗਤਾਉਣ ਲਈ ਹੀ ਤੈਨੂੰ ਆ ਜਨਮ ਮਿਲਦਾ ਹੈ, ਪਰ ਪਿਛਲੇ ਜਨਮਾਂ ਦੇ ਫਲ ਭੁਗਤਣੇ ਹੈ। ਤੂੰ ਭਜਨ ਘੱਟ ਕਰਦਾ ਔਰ ਇਹਨਾਂ ਨੂੰ ਨਾਸ਼ ਕਰਨ ਦਾ ਕੰਮ ਘੱਟ ਕਰਦਾ, ਬਾਕੀ ਤੇਰੇ ਜਿਹੜੇ ਕਰਮ ਪਿਛਲੇ ਕੀਤੇ ਆ ਉਹਨਾਂ 'ਤੇ ਕੰਪਾਊਂਡ ਇੰਟਰਸਟ ਪੈ ਰਿਹਾ ਹੈ, ਉਹ ਹੋਰ ਵੱਧਦੇ ਜਾਂਦੇ ਆ, ਤੂੰ ਹੋਰ ਕੰਮ ਕਰਦਾ, ਸੂਦ ਦਰ ਸੂਦ ਪਈ ਜਾਂਦਾ, ਕਰਮਾਂ ਦੀ ਚੱਕੀ ਚੱਲ ਰਹੀ ਹੈ। ਇਸ ਕਰਕੇ ਇਹ ਐਸੀ ਹੈ, ਰੱਬ 'ਤੇ ਮਤ ਗੱਲ ਸੁੱਟੋ ਵੀ ਉਹ ਭੁਗਤਾਉਣਾ ਹੀ, ਕਰਮ ਅਸੀਂ ਆਪ ਕਰਦੇ ਹਾਂ, ਉਹ ਭੁਗਤਾਉਣ ਵਾਲਾ ਹੈ ਸਿਰਫ ਹਰ ਜਨਮ, ਤਾਂ ਕਿ ਬੇਇਨਸਾਫੀ ਨਾ ਕਿਸੇ ਨਾ ਹੋ ਜਾਏ। ਲੇਕਿਨ ਜਿਹੜੇ ਸਾਰੇ ਕਰਮ ਹੈ, ਬਾਬਾ ਨਾਨਕ ਕਹਿੰਦਾ ਜਨਮ ਜਨਮ ਕੇ ਪਾਪ ਕਰਮ ਕੇ ਕਾਟਨ ਹਾਰਾ ਲੀਜਾ ਰੇ, ਔਖਦ ਮੰਤਰ ਮੂਲ ਮਨ ਏਕੋ ਜੇਕਰ ਦ੍ਰਿੜ ਚਿਤ ਕੀਜਾ। ਇਸ ਕਰਕੇ ਸਵਾਏ ਭਜਨ ਤੋਂ, ਸਵਾਏ ਪਰਮੇਸ਼ਰ ਦੇ ਨਾਮ 'ਚ ਹੀ ਤਾਕਤ ਹੈ, ਇਹ ਭਰਮਾਂ ਨੂੰ ਨਾ ਕਰਮਾਂ ਨੂੰ ਨਾਸ਼ ਕਰ ਸਕਦਾ ਪਿਛਲਿਆਂ ਨੂੰ ਵੀ, ਲੇਕਿਨ ਅਸੀਂ ਉਹ ਕਰਦੇ ਨਹੀਂ, ਤੇ ਇਸ ਕਰਕੇ ਅਸੀਂ ਉਹ ਭਰਮ ਮੁੜ ਕੇ ਫੇਰ ਤੁਮਰੇ ਭਾਣੇ ਭਰਮੇ ਮੋਹੇ ਮੋਹਿਆ ਜਾਗਤ ਨਾਹੀਂ ਸੁੱਤਾ ਮਨ ਆਪਣਾ ਜਾਗਿਆ ਨਹੀਂ, ਫਿਰ ਭਰਮਾਂ 'ਚ ਪੈ ਗਏ। ਤੋ ਅਗਲੀ ਲਾਈਨ ਕਹਿੰਦੀ ਹੈ ਇਹਦੀ ਉਹਦਾ ਭਾਣੇ ਦਾ ਮਤਲਬ ਹੈ, ਉਹ ਭੁਗਤਾ ਰਿਹਾ ਤੈਨੂੰ ਸਾਰੀ ਚੀਜ਼, ਔਰ ਤੂੰ ਆਪਣੇ ਕੀਤਾ ਹੀ ਫਲ ਪਾਉਣਾ ਹੈ। ਬਾਬਾ ਨਾਨਕ ਕਹਿੰਦਾ ਦੋਸ ਨਾ ਦੀਜੇ ਆਵੇ ਜਣਾ, ਦੋਸ ਕਰਮਾਂ ਆਪਣੇ ਆ। ਹੁਣ ਦੇਖੋ ਬਾਬਾ ਨਾਨਕ ਦੱਸੇਗਾ ਵੀ ਮੈਂ ਉਹ ਕੀਤਾ, ਕਿਹੜੀ ਵੀ ਰੱਬ ਕਰਾਉਂਦਾ ਸਾ, ਤੂੰ ਭੈੜੇ ਕੰਮ ਤੇ ਰੱਬ ਕਰਾਉਂਦਾ, ਚੰਗਾ ਕੰਮ ਅਸੀਂ ਕਰ ਰਹੇ ਨੇ ਜੀ। ਹਾਂ ਗਲਤ ਹੈ, ਬਾਬੇ ਨਾਨਕ ਦਾ ਸਲੋਕ ਦੇਖੋ। ਤੋ ਬਾਬਾ ਨਾਨਕ ਕਹਿੰਦਾ ਕਿ ਜੋ ਮੈਂ ਕੀਆ ਸੋ ਮੈਂ ਪਾਇਆ, ਦੋਸਰਾਂ ਦੀ ਜੇ ਅਵਰ ਜਣਾ ਦੋ ਦੱਦਾ ਦੋਸ ਨਾ ਦਿਓ ਕਿਸੇ ਦੋਸ ਕਰਮਾਂ ਆਪਣੇ ਆ। ਬਾਬੇ ਨਾਨਕ ਵਰਗਾ ਪਹਿਲਾ ਔਲੀਆ ਪਹਿਲਾ ਪੈਗੰਬਰ ਐਡੀ ਵੱਡੀ ਫਿਲਾਸਫੀ ਦੇ ਰਿਹਾ ਕਰਮ ਫਲਾਸ, ਤੂੰ ਸਭ ਆਪਣਾ ਦੋਸਰਾਂ ਦੀ ਜੇ ਅਵਰ ਜਣਾ, ਤੂੰ ਆਪ ਕਰਮ ਦਾ ਫਲ ਨਹੀਂ ਨਾਸ ਹੁੰਦਾ। ਇਸੇ ਕਰਕੇ ਬੰਦਿਆ ਸੋਚ ਕੇ ਪੈਰ ਰੱਖ, ਮਾਨ ਜਨਮ ਜੋ ਕਰੇਗਾ ਭਰੇਗਾ, ਜੋ ਬੀਜੇਗਾ ਵੱਢੇਗਾ। ਇਸ ਕਰਕੇ ਧਿਆਨ ਨਾਲ ਕੰਮ ਕਰ, ਲੇਕਿਨ ਸਭ ਤੋਂ ਉੱਚਾ ਇੱਕ ਕੰਮ ਹੈਗਾ
ਸਭ ਤੇ ਉੱਚ ਨਿਰਮਲ ਤੇ ਹੋ ਕਰਨੀ, ਜਪੇ ਜਨ ਜਪੇ ਜਨ ਜਪੇ ਜਨ ਸਦਾ ਸਦਾ
ਮੁਬਾਰਕ ਹੈ। ਉਹਦੇ ਵਿੱਚ ਜਦੋਂ ਆ ਲਾਈਨ ਚੁੱਭ ਗਈ ਫਿਰ ਜੇ ਲਿਖਿਆ ਸਭ ਤੇ ਊਚ ਨਿਰਮਲ ਇਹ ਕਰਨੀ ਜਪੀ ਜਨ ਸਦਾ ਸਦਾ ਦਿਨ ਰਹਿ। ਉਹਦੇ 'ਚ ਵੀ ਚੀਜ਼ ਬਾਣੀ ਬਾਣੀ ਦੇ ਆਖੇ ਲੱਗਣਾ ਹੈ, ਉਹ ਪਾਠ ਕਰੋ ਮੁਬਾਰਕ ਹੈ। ਉਹਦੇ ਵਿੱਚੋਂ ਚੀਜ਼ ਜਦੋਂ ਤੁਹਾਨੂੰ ਇਹ ਸਮਝ ਆ ਗਈ ਕਿ ਜੋ ਬਾਣੀ ਕਹਿੰਦੀ ਹੈ ਉਹਦੇ ਹਿਸਾਬ ਨਾਲ ਸਭ ਤੋਂ ਉੱਚਾ ਕੰਮ ਤੇ ਹੋ ਗਿਆ। ਇਸ ਕਰਕੇ ਉਹਦਾ ਸਾਡਾ ਸਤਿਗੁਰ ਹੈ ਜਿਹੜੀ ਬੇਨੀ ਐਡੀ ਵੱਡੀ ਪਾਵਰ, ਉਹ ਦ੍ਰਿੜ ਕੀ ਕਰਾ ਰਿਹਾ, ਉਹ ਕਰਾ ਰਿਹਾ ਆ ਪਹਿਲਾ ਗੁਰੂ ਮਹੱਲਾ ਪੰਜਵਾਂ
ਸਭ ਤੇ
ਕਰਨੀ ਤੇ ਚਲੋ ਲਫ਼ਜ਼ ਮੁਕਸ਼ਣ ਲੈ, ਹਿੰਦੀ ਦਾ ਸਮਝ ਨਹੀਂ ਆਊਗਾ। ਆਓ ਤੁਹਾਨੂੰ ਸਿੱਧਾ ਹੀ ਆ ਸਬਦ ਸਤਿਗੁਰ ਪਾਤਸ਼ਾਹ ਦਿੰਦੇ, ਕਹਿੰਦੇ ਕਹਿੰਦੇ ਹੈ
ਸਾਬ ਤੇ ਨਿਰਮਲ ਸੱਤੇ ਗੁਰੇ ਦਿਰੜਿਓ ਹਰ ਨਾਮ ਸਾਬ ਤੇ ਉਤਮ ਹਰੇ ਹਰੇ ਕਾਮ ਸਰਬ
ਕਰਕੇ ਉਹ ਜਦੋਂ ਜਪੇਗਾ ਤੇ ਜਨਮਾਂ ਜਨਮਾਂ ਦੇ ਕਰਮ ਨਾਸ ਹੋ ਜਾਣਗੇ। ਤੋ ਬਾਬਾ ਨਾਨਕ ਕਹਿੰਦਾ ਵੀ ਜਨਮ ਜਨਮ ਕੇ ਪਾਪ ਕਰਮ ਕੇ ਤੂੰ ਪਿਛਲੇ ਵੀ ਨੀ ਮਟਾਏਗਾ ਹੋਰ ਚਾੜੀ ਜਾਣਾ। ਇਸ ਕਰਕੇ ਮਹਾਰਾਜ ਕਹਿੰਦੇ ਹੈ ਆਹ ਤੋਂ ਕੱਲ ਦਾ ਦੇਖ
ਸੌ ਤੀਹ ਨੰਬਰ
ਇਹ ਚੌਵਾਂ ਪਦਿਆਂ ਚੌਵਾਂ ਸਟੈਂਜਿਆਂ ਦਾ ਸ਼ਬਦ ਹੈ। ਅਗਲੀ ਡੰਡੀਆਂ 'ਚ ਆਇਆ ਇਸੇ ਸਟਾਈਲ ਦਾ ਇਹ ਨੌਵਾਂ ਸ਼ਬਦ ਹੈ। ਔਰ ਜਦੋਂ ਤੋਂ ਇਹ ਰਾਗ ਸ਼ੁਰੂ ਹੋਇਆ 130ਵਾਂ ਸ਼ਬਦ ਹੈ। ਗੁਰੂਆਂ ਨੇ ਕਿੰਨੀ ਮਿਹਨਤ ਕੀਤੀ ਹੈ ਭਾਈ, ਦੇਖੋ ਸਿੱਖੋ ਦੇਖੋ ਪਿੱਛੇ ਕਿੰਨੇ ਸ਼ਬਦ ਹੋ ਗਏ ਇਸ 'ਤੇ, ਨੰਬਰ ਆਪ ਲਵਾਏ। ਹਾਂ ਕੋਈ ਇਹਦੇ 'ਚ ਮਿਲਾਵਟ ਨਹੀਂ ਕਰ, 130 ਨੰਬਰ, ਉਸ ਦੇ ਕੰਪਿਊਟਰ ਨਹੀਂ ਸੀ। ਗੁਰੂ ਇੰਨੀ ਮਿਹਨਤ ਕਰ ਸਕਦਾ ਪਰ ਸਿੱਖੀ ਕੌਣ ਇਹਨੂੰ ਬਾਣੀ ਨੂੰ ਟਾਈਮ ਦੇਣ, ਇਹਦੇ 'ਚ ਟਾਈਮ ਨਹੀਂ ਹੈ ਕੋਈ। 130ਵਾਂ ਨੰਬਰ ਲਾਇਆ, ਐਸਾ ਲੇਟੈਸਟ ਦੀ ਗ੍ਰੇਟੈਸਟ ਬ੍ਰਹਮ ਗਿਆਨ ਹੈ ਦੁਨੀਆਂ ਦਾ, ਜਿਹੜਾ ਕਿ ਕਦੀ ਕਿਸੇ ਗੁਰੂ ਨਾਲ ਰਾਈਟਰ ਨਾਲ ਆਪ ਐਡਿਟ ਨਹੀਂ ਕੀਤਾ। ਕਿੱਦਾਂ 130 ਨੰਬਰ, ਕਿੰਨੇ ਸ਼ਬਦ ਗਿਣਦੇ ਹੋਣੇ, ਕਿੰਨੇ ਗਾਂ। ਅਗਲਾ ਜਿਹੜਾ ਸ਼ਬਦ ਆਏਗਾ ਉਹਦਾ 131 ਨੰਬਰ ਹੋਏਗਾ ਕੇਵਲਾ, ਔਰ ਨੌਵੇਂ ਦੀ ਜਗ੍ਹਾ ਉੱਥੇ ਦਸਾਂ ਹੋਏਗਾ, ਔਰ ਚਾਰ ਦੇ ਪਦੇ ਆ, ਤਿੰਨ ਪਦੇ ਆ, ਉਹ ਹੋਣਗੇ, ਲੇਕਿਨ ਅਖੀਰ ਦੇ ਹਿੱਸੇ ਬਦਲਦੇ ਜਾਣਗੇ। ਇਸ ਕਰਕੇ ਤੇਜ ਹੈ ਸ਼ਬਦ ਦਾ 207 ਕਦੀ ਆਪਣੇ ਹੱਥਾਂ ਚੜਾ ਕੇ ਗੁਰੂਆਂ ਨੂੰ ਦੇਖੋ ਕਿੰਨੀ ਮਿਹਨਤ, ਸਾਡੇ ਲਈ ਗਿਆਨ ਦਿੱਤਾ ਹੈ। ਅਖੰਡ ਪਾਠ ਨਾਲ ਨਹੀਂ ਅੱਖਰ ਸਮਝ ਆਉਣੇ, ਖੰਡ ਪਾਠ ਕਰ ਲਓਗੇ ਤਾਂ ਗੁਰੂਆਂ ਦੀ ਵਡਿਆਈ ਨਹੀਂ ਸਮਝ ਸਕਦੀ, ਕਾਹਦੀ ਸਾਨੂੰ ਗਿਆਨ। ਇਸ ਕਰਕੇ ਅੱਖਰਾਂ ਤੋਂ ਪਤਾ ਲੱਗਦਾ ਵੀ ਗੁਰੂ ਮਹਾਰਾਜ ਕਿੱਦਾਂ ਸੰਗਤ 'ਚ ਬਹਿ ਕੇ ਕਿੰਨੀ ਵੈਲਿਊ ਹੈ ਇਸ ਗਿਆਨ ਦੀ। ਇਹਦੇ 'ਚ ਕੋਈ ਉਦਾਸੀ ਜਾਂ ਹੋਰ ਗੁਰੂ ਘਰ ਦਾ ਵੈਰੀ ਕੋਈ ਸ਼ਬਦ ਨਹੀਂ ਰਲਾ ਸਕਦਾ। ਤੋ ਅਖੀਰਲੇ ਤੋੜੇ ਦੀਆਂ ਆਈਆਂ ਲਾਈਨਾਂ ਵੀ ਤੈਨੂੰ ਦਰਸ਼ਨ ਹੋਣਗੇ ਜੇ ਤੂੰ ਇਸ ਬੇਨਤੀ ਨੂੰ ਕੋਈ ਕਰੇਗਾ, ਪਰ ਸਭ ਤੋਂ ਪਹਿਲਾਂ ਤੈਨੂੰ ਦਰਸ਼ਨ ਰੱਬ ਨਹੀਂ ਦਏਗਾ, ਤੈਨੂੰ ਪਹਿਲਾਂ ਇੱਕ ਸਾਧ ਹੈ ਰਾਹ ਦੇ ਵਿੱਚ ਜਿਹਦੀ ਦੇਹ ਨਹੀਂ ਹੈ, ਉਹਦੀ ਤੈਨੂੰ ਸੰਗਤ ਨਸੀਬ ਹੋਊਗੀ। ਉਹ ਸਾਧ ਸੰਗਤ ਏ, ਔਰ ਉਹ ਤੈਨੂੰ ਪਹਿਲਾਂ ਸਾਧ ਆਏਗਾ ਅੰਦਰ, ਜਿਹਦੀ ਦੇਹ ਨਹੀਂ ਹੈ ਉਹਨੂੰ ਹੀ ਸਤਿਗੁਰੂ ਕਿਹਾ ਹੈ। ਉਹਦੇ ਪਹਿਲਾਂ ਦਰਸ਼ਨ ਹੋਣਗੇ, ਪਹਿਲਾਂ ਉਹ ਤੇਰੇ ਅੰਦਰ ਆਏਗਾ, ਪਰ ਇਹ ਦੂਰ ਨਹੀਂ ਹੈ। ਸਤਿਗੁਰੂ ਇਹੋ ਜਿਹੀ ਪਾਵਰ, ਇਹ ਐਡੀ ਮਿਹਰਬਾਨ ਹੈ, ਦੂਜੀ ਨਾਮ 'ਚ ਹੀ ਆ ਜਾਂਦੀ। ਹਰ ਦੂਜੀ ਨਾਮ ਸਤਿਗੁਰ ਪੁਰਖ ਮਰਾਇਆ ਬੜਾ, ਪਹਿਲੀ ਰਾਮ 'ਚ ਨਾਮ ਮਿੱਠਾ ਲੱਗਣਾ ਕੜਾ ਵਰਤਣੀ, ਦੂਜੀ ਰਾਮ 'ਚ ਹੀ ਨਹੀਂ ਆ ਜਾਣਾ। ਹਰ ਦੂਜੀ ਰਾਮ ਸਤਿਗੁਰ ਪੁਰਖ ਮਰਾਇਆ ਬਰਾਮ ਜੀ, ਪਹਿਲਾਂ ਹਮੇਸ਼ਾ ਹੀ ਵਿਚੋਲਾ ਆਏਗਾ, ਉੱਥੋਂ ਬਾਅਦ ਰੱਬ ਨਾਲ ਵਿਆਹ ਹੋਏਗਾ। ਤੋ ਵਿਚੋਲਾ ਸਾਡਾ ਇਹ ਸਤਿਗੁਰੂ ਹੈ, ਪਾਵਰ ਹੈ ਜਿਹੜੀ ਕਿ ਦੇਹ ਨਹੀਂ ਹੈ, ਉਹ ਰੱਬ ਨੂੰ ਮਿਲਾਏਗਾ। ਪਰ ਪਹਿਲਾਂ ਅੰਦਰ ਬੰਦੇ ਦੇ ਉਹ ਆਉਣਾ ਸ਼ੁਰੂ ਹੋਏਗਾ, ਸਾਧ ਸੰਗਤ ਦੀ ਅੰਦਰ ਹੈ ਸਾਧ ਸੰਗਤ। ਔਰ ਇਸੇ ਲਈ ਸੁਖਮਨੀ 'ਚ ਲਿਖਿਆ ਕਬਹੂੰ ਸਾਧ ਸੰਗਤ ਇਹ ਪਾਵ ਹੈ, ਫਿਰ ਮਨ ਵਾਪਸ ਆਉਂਦਾ ਹੀ ਨਹੀਂ ਅੰਦਰੋਂ, ਫਿਰ ਬਾਹਰ ਨਹੀਂ ਜਾਂਦਾ। ਕਬਹੂੰ ਸਾਧ ਸੰਗਤ ਇਹ ਪਾਵ ਹੈ, ਇਹ ਬਾਹਰਲਾ ਸਾਧ ਨਹੀਂ ਹੈ, ਉਹ ਮੁਬਾਰਕ ਨੇ, ਨਾਮ ਜਪਦੇ ਨੇ ਸਾਰੇ, ਲੇਕਿਨ ਅੰਦਰ ਕੋਈ ਨਹੀਂ ਵੜਦਾ, ਸਾਧ ਸੰਗਤ ਅੰਦਰ ਨਹੀਂ ਕੁਝ